ਖੇਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਮੀਵਸਾ ਨਗਰ ਦੇ ਅੰਦਰ ਗੰਗਾ ਨਗਰ ਤੋਂ ਸੰਗਤ ਪੁੱਜ ਕੇ ਇਥੋਂ ਦੇ ਪ੍ਰੋਗਰਾਮ ਵਿਚ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ। ਉਸ ਤੋਂ ਬਾਅਦ ਹੁਣ ਗੁਰੂ ਮਹਾਰਾਜ ਸਾਹਿਬ ਦੀ ਸੁਖਮਨੀ ਸਾਹਿਬ ਜੋ ਸੰਪੂਰਨ ਪਿੱਛੇ ਹੋ ਚੁੱਕੀ ਹੈ, ਜਿਸ ਸੁਖਮਨੀ ਸਾਹਿਬ ਵਿਚ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਦੀ ਚ ਸਿਮਰਨ ਦੀ ਮਹਿਮਾ ਤੇ ਆਗਿਆ, ਦੂਜੀ ਅਸ਼ਟਪਦੀ ਚ ਮਹਾਰਾਜ ਜੀ ਨੇ ਜਿੱਥੇ ਕੋਈ ਵੀ ਰਾਖਾ ਨੀ ਮਹਾਰਾਜ ਨਾਮ ਉਥੇ ਰਾਖਾ ਹੈ, ਤੀਜੀ ਅਸ਼ਟਪਦੀ ਚ ਨਾਮ ਦੀ ਅਮੋਲਕਤਾ, ਚੌਥੀ ਚ ਵਾਹਿਗੁਰੂ ਦੇ ਗੁਣ, ਪੰਜਵੀਂ ਪਰਮੇਸ਼ੁਰ ਦੀ ਦਾਤ ਉਹਦੇ ਅੱਗੇ ਅਰਪਣੀ ਚਾਹੀਦੀ ਹੈ, ਛੇਵੀਂ ਵਿਚ ਜਿਸ ਦੀ ਕਿਰਪਾ ਨਾਲ ਸਭ ਕੁਝ ਮਿਲਿਆ ਹੈ ਉਸ ਨੂੰ ਚੇਤੇ ਕਰੋ, ਸੱਤਵੀਂ ਚ ਸਾਧਾਂ ਦੇ ਲੱਖਣ, ਅੱਠਵੀਂ ਵਿਚ ਬ੍ਰਹਮ ਗਿਆਨੀਆਂ ਲੱਛਣ, ਨੌਵੀਂ ਵਿਚ ਅਪਰਸ ਦੇ, ਪੰਡਿਤ ਦੇ, ਵੈਸ਼ਨੋ ਦੇ ਅਤੇ ਭਗਵਤੀ ਦੇ ਦਾਸ ਦੇ ਜੀਵਨ ਮੁਕਤ ਦੇ ਲੱਖਣ ਕਰੇ ਹਨ, ਦਸਵੀਂ ਵਿਚ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਗਿਆਰਵੀਂ ਚ ਵਾਹਿਗੁਰੂ ਨੂੰ ਸੁਤੰਤਰ ਕਰਨ ਕਾਰਨ ਦੱਸਿਆ ਹੈ, ਬਾਰਵੀਂ ਚ ਜੇ ਕੋਈ ਹੰਕਾਰ ਕਰੇਗਾ ਉਹ ਡਿੱਗੇਗਾ, ਗਰੀਬੀ ਕਰਕੇ ਹੀ ਛੁਟਕਾਰਾ ਹੋਵੇਗਾ, ਤੇਰਵੀਂ ਵਿਚ ਸੰਤਾਂ ਦੀ ਦੂਸ਼ਣ ਲਾਉਣ ਵਾਲਿਆਂ ਦੀ ਉਮਰ ਘੱਟ ਜਾਂਦੀ ਹੈ, ਹੋਰ ਅਨੇਕ ਪ੍ਰਕਾਰ ਦੇ ਅਵਕਾਸ਼ ਵਿਆਪਦੇ ਹਨ, ਚੌਦਵੀਂ ਵਿਚ ਮਹਾਰਾਜ ਸਾਹਿਬ ਜੀ ਨੇ ਸਿਆਣਪ ਛੱਡ ਕੇ ਮਨੁੱਖ ਦੀ ਓੜ ਨਾ ਰੱਖੋ, ਇੱਕ ਪਰਮੇਸ਼ਵਰ ਦਾਤਾ ਹੈ ਉਸ ਨੂੰ ਜਾਣੋ, ਪੰਜਵੀਂ ਵਿਚ ਮਹਾਰਾਜ ਟੁੱਟੀਆਂ ਗੰਢਣ ਵਾਲਾ ਹੈ, ਜਿਵੇਂ ਮਹਾ ਸਿੰਘ ਦੀ ਟੁੱਟੀ ਗੰਢੀ ਹੈ, ਸਾਰੇ ਦੇਸ਼ ਦੀ ਮਾਝੇ ਦੀ ਟੁੱਟੀ ਗੰਢਾਈ ਮਹਾ ਸਿੰਘ ਨੇ ਆਪਣਾ ਸੀਸ ਕੁਰਬਾਨ ਕਰਕੇ, ਚਾਲੀਆਂ ਸਿੰਘਾਂ ਦੇ ਮਾਤਾ ਭਾਗੋ ਸਮੇਤ, ਇਸ ਪ੍ਰਕਾਰ ਸਾਧ ਸਿੰਘ ਜੀ ਉਹ ਟੁੱਟੀਆਂ ਗੰਢਣ ਵਾਲਾ ਹੈ, ਟੁੱਟੀ ਹੋਈ ਸੁਰਤ ਨੂੰ ਵੀ ਗੰਢਣ ਵਾਲਾ ਹੈ, ਟੁੱਟੀ ਹੋਈ ਉਮਰ ਨੂੰ ਵੀ ਗੰਢਣ ਵਾਲਾ ਹੈ, ਟੁੱਟੀ ਹੋਈ ਵਿਰਤੀ ਨੂੰ ਪਰਮੇਸ਼ਵਰ ਆਪ ਦੇ ਨਾਲ ਜੋੜਨ ਵਾਲਾ ਹੈ, ਉਸ ਦਾ ਸਦਾ ਸਿਮਰਨ ਕਰੋ। ਸੋਲਵੀਂ ਵਿਚ ਵਾਹਿਗੁਰੂ ਅਵਿਨਾਸ਼ੀ ਨੂੰ ਮਨ ਚ ਰੱਖੋ, ਮਨੁੱਖਾਂ ਦੀ ਪ੍ਰੀਤੀ ਨਾਲ ਰੱਖੋ, ਮਨੁੱਖਾਂ ਦੀ ਪ੍ਰੀਤੀ ਨੂੰ ਛੱਡ ਦਿਓ, ਇਸ ਪ੍ਰਕਾਰ ਦੇ ਮਹਾਰਾਜ ਜੀ ਨੇ ਲੱਖਣ ਕੀਤੇ ਹਨ। ਸਤਾਰਵੀਂ ਵਿਚ ਮਹਾਰਾਜ ਨੇ ਸੱਚ ਸਰੂਪ ਦਾ ਕਥਨ ਕੀਤਾ ਹੈ, ਅਠਾਰਵੀਂ ਚ ਗੁਰੂ ਤੇ ਸਿੱਖ ਦੇ ਲੱਖਣ ਕਹੇ ਹਨ, ਉੱਨੀ ਵਿਚ ਸੱਚਾ ਨਾਮ ਧੰਨ ਸਾਧ ਦੱਸਿਆ ਹੈ, ਵੀਹਵੀਂ ਵਿਚ ਵਾਹਿਗੁਰੂ ਦੇ ਜਾਚਕ ਬਣ ਕੇ ਨਾਮ ਦਾਨ ਮੰਗਣਾ ਚਾਹੀਦਾ ਹੈ, ਇੱਕੀਵੀਂ ਵਿਚ ਨਿੱਤ ਪੜ ਲੋ, ਨਿਵਿਤ ਪੜ ਲੋ ਅਤੇ ਪ੍ਰਕਿਰਤਕ ਪੜ ਲੋ ਤੇ ਇਸ ਮਹਾਂ ਪੜ ਲੋ ਤੇ ਗਿਆਨ ਪੜ ਲੋ ਦਾ ਕਸਮ ਕੀਤਾ ਹੈ। ਬਾਈਵੀਂ ਦੇ ਵਿਚ ਪਰਮੇਸ਼ਰ ਸਾਰਿਆਂ ਜੀਵਾਂ ਦਾ ਠਾਕੁਰ ਹੈ, ਆਪੇ ਵਰਤਣ ਵਾਲਾ, ਆਪ ਹੀ ਕਸਮ ਕਰਨ ਵਾਲਾ, ਆਪ ਹੀ ਸੁਣਨ ਵਾਲਾ ਹੈ, ਉਹ ਐਸਾ ਸਰੂਪ ਆਪਣਾ ਆਪ ਸਮਝਣਾ ਕਰੋ। ਇਸੇ ਪ੍ਰਕਾਰ ਸਾਧ ਸਿੰਘ ਜੀ ਤੇਈਵੀਂ ਦੇ ਵਿਚ ਬਾਈਵੀਂ ਵਿਚ ਜੀਵਨ ਦੇ ਠਾਕੁਰ ਦੱਸਿਆ ਉਸ ਪਰਮੇਸ਼ਰ ਨੂੰ ਆਪੇ ਵਰਤਣ ਵਾਲਾ, ਤੇਈਵੀਂ ਚ ਮਹਾਰਾਜ ਸਾਹਿਬ ਜੀ ਨੇ ਗਿਆਨ ਰੂਪੀ ਜਿਨ੍ਹਾਂ ਨੂੰ ਅੰਜਨ ਮਾਰਨ ਦਿੱਤਾ, ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਅੰਦਰੋਂ ਹੀ ਵਾਹਿਗੁਰੂ ਨੂੰ ਵੇਖ ਲਿਆ ਹੈ, ਉਹ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਹੈ। ਚੌਵੀਂ ਵਿਚ ਵਾਹਿਗੁਰੂ ਸਤਿਗੁਰੂ ਪੂਰੇ ਹਨ, ਗੁਰੂ ਨਾਨਕ ਦੇਵ ਜੀ ਪੂਰਨ ਉਹਨਾਂ ਦਾ ਉਪਦੇਸ਼ ਹੈ, ਜਿਨ੍ਹਾਂ ਨੇ ਪੂਰਨ ਉਪਦੇਸ਼ ਨੂੰ ਪਾਇਆ ਹੈ, ਉਹਨਾਂ ਨੇ ਪੂਰੇ ਦੇ ਗੁਣਾਂ ਨੂੰ ਗਾ ਕੇ ਪੂਰਨ ਬ੍ਰਹਮ ਨੂੰ ਪਾ ਲਿਆ ਹੈ, ਪੂਰਿਆਂ ਗੁਰਾਂ ਦਾ ਉਪਦੇਸ਼ ਹੈ, ਵਾਹਿਗੁਰੂ ਨੂੰ ਨਿਕਟ ਕਰਕੇ ਵੇਖਣਾ ਕਰੋ, ਸਵਾਸ ਸਾਹ ਗੋਬਿੰਦ ਦਾ ਸਿਮਰਨ ਕਰੋ, ਸੁਖਮਨੀ ਸਾਹਿਬ ਦੀ ਮਹਿਮਾ ਕਹੀ ਹੈ, ਇਸ ਪ੍ਰਕਾਰ ਚੌਵੀ ਅਸ਼ਟਪਦੀਆਂ ਵਾਲੀ ਸੁਖਮਨੀ ਸਾਹਿਬ ਮਹਾਰਾਜ ਸੰਪੂਰਨ ਕੀਤੀ ਹੈ, ਜੋ ਸਵਾਸ ਸਾਹ ਦਾ ਭਜਨ ਹੈ। ਹੁਣ ਅੱਗੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਮੀਮਸਾ ਦੇ ਅੰਦਰ ਥਿੱਤੀ ਬਾਣੀ ਤੋਂ ਕਥਾ ਆਰੰਭ ਹੁੰਦੀ ਹੈ।
ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀ ਅਲ ਪੂਰਿਆ।
ਇੱਕ ਬ੍ਰਾਹਮਣ ਸੀ ਸਾਹਿਬ ਸੰਗੇ ਜੀ, ਉਹ ਥਿੱਤਾਂ ਦੀ ਬਹੁਤ ਵਿਚਾਰ ਕਰਿਆ ਕਰਦਾ, ਸਿੱਖਾਂ ਨੂੰ ਕਹਿਣ ਲੱਗਾ, ਸਿੱਖੋ ਜਿੰਨਾ ਚਿਰ ਥਿੱਤਾਂ ਦਾ ਗਿਆਨ ਨਾ ਹੋਵੇ ਉਹਨਾਂ ਚਿਰ ਸਮੇਂ ਦਾ ਪਤਾ ਨਹੀਂ ਲੱਗਦਾ। ਜੋਤਿਸ਼ ਵਿਦਿਆ ਦਾ ਬੜਾ ਉਹ ਮਾਹਰ ਸੀ, ਜਾਣੂ ਸੀ, ਥਿੱਤਾਂ ਦੇ ਨਿਰਣੇ ਕਰਕੇ ਦੱਸੀ ਜਾਵੇ। ਗੁਰੂ ਮਹਾਰਾਜ ਸਾਹਿਬ ਜੀ ਤੋਂ ਤੁਸੀਂ ਥਿੱਤਾਂ ਕਦੇ ਪੁੱਛੀਆਂ? ਉਹਨੂੰ ਪੰਡਿਤ ਨੂੰ ਕਿਹਾ, ਸਿੱਖਾਂ ਨੂੰ ਕਿਹਾ, ਮਹਾਰਾਜ ਸਾਹਿਬ ਨੂੰ ਅਸੀਂ ਆਪ ਪੁੱਛ ਲਵਾਂਗੇ। ਸਤਿਗੁਰਾਂ ਦੇ ਦੀਵਾਨ ਲੱਗੇ ਚਮੰਜੀ ਸਾਹਿਬ ਵਿੱਚ, ਸਿੱਖਾਂ ਨੂੰ ਬੇਨਤੀ ਕੀਤੀ ਮਹਾਰਾਜ ਇੱਕ ਅਥਿਤਾਂ ਦੀ ਵਿਚਾਰ ਵਾਲਾ ਜੋਤਸ਼ੀ ਪੰਡਿਤ ਹੈ, ਉਹ ਆਪਦੀ ਵਿਦਿਆ ਦਾ ਬੜਾ ਮਾਣ ਕਰ ਰਿਹਾ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਅਥਿਤਾਂ ਦੁਆਰਾ ਉਪਦੇਸ਼ ਦੇ ਬਖਸ਼ੋ ਬ੍ਰਹਮ ਗਿਆਨ ਦਾ, ਜਿਵੇਂ ਬਾਵਨ ਅੱਖਰੀ ਚ ਮਹਾਰਾਜ ਨੂੰ ਉਪਦੇਸ਼ ਬਖਸ਼ਿਆ। ਇਸੇ ਪ੍ਰਕਾਰ ਦੀ ਵਿਚਾਰ ਗੂੜੀ ਅਥਿਤਾਂ ਦੇ ਰਾਹੀਂ ਗੁਰੂ ਸਾਹਿਬ ਜੀ ਸੁਣ ਕੇ ਸਿੱਖਾਂ ਦੀ ਬੇਨਤੀ ਨੂੰ, ਇਹਨਾਂ ਅਥਿਤਾਂ ਵਿੱਚ ਇਹ ਕੁਝ ਕਰਨਾ ਚਾਹੀਦਾ, ਵਹਿਮ ਚ ਨਹੀਂ ਪੈਣਾ ਚਾਹੀਦਾ, ਸੋ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਹਨ। ਇਹ ਥਿੱਤਾਂ ਵਾਲੀ ਥਿੱਤਾਂ ਇਹਦੇ ਚ 15 ਥਿੱਤਾਂ ਕਈਆਂ ਹਨ ਗੀਆਂ ਮੱਸਿਆ ਤੱਕ, ਤੇ 16ਵੀਂ ਥਿੱਤ ਪੂਰਨਮਾਸੀ ਦੀ ਕਈ ਹੈ। ਇਉਂ ਇਹ 16 ਪੌੜੀਆਂ ਆਉਣਗੀਆਂ ਤੇ 16 ਸਲੋਕ ਆਉਣਗੇ। 17ਵੀਂ ਵਿਚ ਇਸ ਸਥਿਤੀ ਦੀ ਮਹਿਮਾ ਕੋਈ ਗਾਵੈ ਕੋ ਸੁਣੇ ਕੋ ਚਿਰ ਸੁਣਾਵੈ, ਇਹ ਵਾਕ ਆਉਣਗੇ। ਇਸ ਪ੍ਰਕਾਰ ਕੋਈ ਕਰੇ ਵਿਚਾਰ ਇਹ ਨਿਰਣਾ ਕਰਕੇ 17ਵੀਂ ਪੌੜੀ ਚ ਮਹੱਤਮ ਦੱਸਣਗੇ, ਅਤੇ 16 ਵਿਚ ਪੁੰਨਿਆ ਤੱਕ ਮੱਸਿਆ ਸਣੇ 16 ਥਿੱਤਾਂ ਦਾ ਇੱਕ ਇੱਕ ਸਲੋਕ ਇੱਕ ਪੌੜੀ ਦੁਆਰਾ ਉਪਦੇਸ਼ ਮਹਾਰਾਜ ਬਖਸ਼ਦੇ ਹਨ। ਇਸ ਕਰਕੇ ਸਥਿਤੀ ਇਸ ਬਾਣੀ ਦਾ ਥਿੱਤਾਂ ਦੁਆਰਾ ਉਪਦੇਸ਼ ਹੋਣੇ ਤੇ ਗੌੜੀ ਰਾਗਣੀ ਚ ਮਹੱਲਾ ਪੰਜਵੇਂ ਪਾਤਸ਼ਾਹ ਉਚਾਰਦੇ ਹੈ ਸਲੋਕ, ਸ਼ਬਦ ਦਾ ਨਾਮ ਹੈ ਸੰਗੀਤ ਤੇ ਕਾਵਿ ਨੂੰ ਰਲਾ ਕੇ ਸਲੋਕ ਉਚਾਰਨ ਕੀਤਾ ਹੈ। ਸੰਸਕ੍ਰਿਤ ਦੇ ਸਲੋਕ ਜਿਹੜੇ 32-32 ਅੱਖਰ ਦੇ ਹੁੰਦੇ ਹੈ ਉਹ ਕਾਵਿ ਦੀ ਰੀਤੀ ਤੋਂ ਰਹਿਤ ਹੁੰਦੇ ਹੈ। ਮਹਾਰਾਜ ਕਾਵਿ ਦੀ ਝਲਕ ਨਾਲ ਵਿੱਚ ਪਾਈ ਹੈ, ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਨੰਦ ਸਰੂਪ ਹੈ।
ਜਲ ਥਲ ਮਹੀਅਲ
ਪੂਰੇ ਗੁਰਸਿੱਖੋ, ਜਲਾਂ ਵਿੱਚ ਵੀ ਥਲਾਂ ਵਿੱਚ ਵੀ ਪ੍ਰਿਥਵੀ ਵਿੱਚ ਵੀ ਆਕਾਸ਼ ਵਿੱਚ ਵੀ ਮਹੀਅਲ ਇਕੱਠੇ ਦਾ ਨਾਮ ਪ੍ਰਿਥਵੀ ਹੈ, ਸਾਰਿਆਂ ਚ ਪੂਰਨ ਹੈ ਪਰਮੇਸ਼ਵਰ।
ਸਵਾਮੀ ਸਿਰਜਨਹਾਰ,
ਜਲਾਂ ਵਿੱਚ ਦਰਬਦਾ ਰੂਪ ਹੈ, ਥਲ ਵਿੱਚ ਇਸਤਰ ਰੂਪ ਹੈ, ਪ੍ਰਿਥਵੀ ਚ ਖਿਮਾ ਰੂਪ ਹੈ, ਆਕਾਸ਼ ਵਿਲ ਰੂਪ ਹੈ, ਨਿਰਖੋਭ ਰੂਪ ਹੈ, ਇਉਂ ਪੂਰਨ ਹੋ ਰਿਹਾ ਹੈ। ਉਹ ਸਰਬ ਕਾ ਸਵਾਮੀ ਜਗਤ ਨੂੰ ਸਿਰਜਨਹਾਰ ਰਚਣ ਵਾਲਾ ਹੈ, ਸਭ ਪਰਮੇਸ਼ਵਰ ਹੈ। ਜਲ ਦੀ ਨਹੀਂ ਜਿਹੜੇ ਉੱਤਮ ਅਧਿਕਾਰੀ ਪਾਣੀ ਨੂੰ ਢਲਣ ਵਾਲੇ ਚਿੱਤ ਹੈ, ਉਹਨਾਂ ਚ ਪ੍ਰੇਮ ਰੂਪ ਹੋ ਕੇ ਮਹਾਰਾਜ ਸਾਹਿਬ ਪ੍ਰਤੀਤ ਹੋ ਰਿਹਾ, ਪ੍ਰਤਿਬਿੰਬ ਰੂਪ ਹੋ ਕੇ ਉਹਨਾਂ ਦੇ ਵਿੱਚ ਅਨੰਦ ਸਰੂਪ ਦਾ ਪ੍ਰਤੀਬਿੰਬ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ। ਥਲ ਦੀ ਨਿਆਈ ਜਿਹੜੇ ਕਨਿਸ਼ਠ ਅਧਿਕਾਰੀ ਹਨਗੇ, ਉਹ ਕਾਮਨਾ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ, ਉਹਨਾਂ ਦੀਆਂ ਮਨਵਾਹਿਤ ਕਾਮਨਾ ਪੂਰੀਆਂ ਕਰਨ ਚ, ਉਹਨਾਂ ਦੇ ਔਗਣਾਂ ਨੂੰ ਵੇਖ ਕੇ ਖਿਮਾ ਕਰਨ ਵਿੱਚ ਇਸਤ ਹੋ ਰਿਹਾ ਹੈ। ਤੇ ਪ੍ਰਿਥਵੀ ਨੇ ਬੁੱਧੀ ਵਾਲੇ ਜਿਹੜੇ ਪੁਰਖ ਹੈ, ਉਹਨਾਂ ਦੀ ਨਿਰਵਲ ਬੁੱਧੀ ਦਾ ਸਾਖੀ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ। ਅਲ ਆਕਾਸ਼ ਹਿਰਦੇ ਦੀ ਨਿਆਈ, ਜੇ ਆਕਾਸ਼ ਦੀ ਨਹੀਂ ਜਿਹੜਾ ਹਿਰਦਾ, ਉਸ ਵਿੱਚ ਪਰਮੇਸ਼ਰ ਨਿਰਖੋਬ ਰੂਪ ਹੋ ਕੇ ਰਾਗ ਦੁਆਸ ਦੇ ਖੋਬ ਤੋਂ ਰਹਿਤ ਹੋ ਕੇ ਇੱਕ ਰਸ ਬਰਾਜ ਰਿਹਾ ਹੈ, ਪੂਰਨ ਹੋ ਰਿਹਾ ਹੈ।
ਸਵਾਮੀ ਸਿਰਜਨਹਾਰ,
ਉਹ ਸਾਰਿਆਂ ਦਾ ਸਵਾਮੀ ਮਾਲਕ ਹੈ ਅਤੇ ਸਿਰਜਣਹਾਰ ਰਚਣ ਵਾਲਾ ਹੈ ਪਰਮੇਸ਼ਰ।
ਅਣਕ ਭਾਂਤ ਹੋਏ ਪਸਰਿਆ,
ਕੋਈ ਬ੍ਰਹਮ ਅਣਕ ਰੂਪ ਹੋ ਕਰਕੇ, ਜਿਵੇਂ ਬੀਜ ਜਿਹੜਾ ਹੁੰਦਾ ਹੈ ਪਹਿਲਾਂ ਉਹ ਅੰਕੁਰ ਰੂਪ ਹੋ ਜਾਂਦਾ ਹੈ, ਫਿਰ ਪੱਤਰੇ ਰੂਪ ਹੋ ਜਾਂਦਾ ਹੈ, ਫਿਰ ਡਾਲੀਆਂ ਰੂਪ ਹੋ ਜਾਂਦਾ ਹੈ, ਅਤੇ ਫਿਰ ਫਲ ਫੁੱਲ ਆਦਿਕ ਰੂਪ ਹੋ ਕੇ ਫਿਰ ਅਖੀਰ ਫਲ ਦੇ ਅੰਦਰ ਬੀਜ ਰੂਪ ਹੋ ਜਾਂਦਾ ਹੈ। ਇਸੇ ਪ੍ਰਕਾਰ ਬਿਰਸ਼ ਦੇ ਡਾਣੀਆਂ ਪੱਤਰਾਂ ਦੀ ਨਿਆਈ, ਪਹਿਲਾਂ ਮਹਾਰਾਜ ਸਾਹਿਬ ਸ਼ੁੱਧ ਬ੍ਰਹਮ ਜਿਹੜਾ ਭੂਮਾ ਧਰਤੀ ਦੀ ਨਿਆਈ ਹੈ, ਉਹਦੇ ਚ ਹਿਰਨਗਰ ਬੀਜ ਦੀ ਨਿਆਈ ਹੈ, ਈਸ਼ਰ ਬੀਜ ਦੀ ਨਿਆਈ ਹੈ ਜਿਹੜਾ ਅਭਿਆਕਰਤ ਹੈ, ਤੇ ਹਿਰਨਗਰ ਅੰਕੁਰ ਦੀ ਨਿਆਈ ਹੈ, ਤੇ ਵਿਰਾਟ ਸਾਹਿਬ ਸੰਜੇ ਜੀ ਉਹ ਮੂਲ ਦੀ ਨਿਆਈ ਹੈ। ਇਸ ਪ੍ਰਕਾਰ ਤੇ ਉਸ ਦੇ ਅੰਦਰ ਸਭ ਸੰਤੋਖ ਆਦਿਕ ਜਿਹੜੇ ਗੁਣ ਹਨ, ਜਾਂ 3 ਗੁਣ ਪੱਤਰਿਆਂ ਦੀ ਨਿਆਈ ਹੈ, ਅਤੇ ਇਸੇ ਪ੍ਰਕਾਰ ਹੋਰ ਡਾਣੀਆਂ ਦੀ ਨਿਆਈ, ਬ੍ਰਹਮ ਪਾਤੀ ਬ੍ਰਹਮਾ ਪੱਤਿਆਂ ਦੀ ਨਿਆਈ ਹੈ, ਵਿਸ਼ਨੂੰ ਡਾਲੀਆਂ ਦੀ ਨਿਆਈ ਹੈ, ਸ਼ਿਵ ਜੀ ਸ਼ੰਕਰ ਫੁੱਲ ਦੇ ਨਿਆਈ ਹੈ, ਤੇ ਬ੍ਰਹਮ ਗਿਆਨੀ ਫਲ ਦੀ ਨਿਆਈ ਹੈ। ਇਸ ਪ੍ਰਕਾਰ ਮਹਾਰਾਜ ਅਣਕ ਭਾਂਤ ਪਸਰਿਆ, ਅਨੇਕ ਤਰ੍ਹਾਂ ਹੋਰ ਕੇ ਪਰਮੇਸ਼ਰ ਫੈਲਿਆ ਹੋਇਆ ਆਪ ਹੀ।
ਨਾਨਕ ਏਕ ਓਂਕਾਰ,
ਓਂਕਾਰ ਸਰੂਪ ਹੀ ਹੈ ਸੱਚੇ ਪਾਤਸ਼ਾਹ, ਕਹਿੰਦੇ ਕੋਈ ਆਕਾਰ ਹੈ ਸਰੂਪ ਉਸਦਾ, ਵੱਖੋ ਵੱਖ ਨਹੀਂ ਹਨਗੇ।
ਪੌੜੀ ਏਕਮ ਏਕੰਕਾਰ ਪ੍ਰਭ,
ਪਿਛਲਾ ਹੈ ਪਹਿਲਾਂ ਬੀਜ ਵੀ ਵੇਖਿਓ ਅਣਕ ਪ੍ਰਕਾਰ ਹੈ, ਫਲ ਪਾ ਕੇ ਵੀ ਏਕੰਕਾਰ ਹੈ, ਬੀਜ ਨੂੰ ਵੇਖਿਆ ਡਾਲੀਆਂ ਪੱਤਰ ਰੂਪ ਬਣਦਾ ਹੈ, ਫਲ ਪੱਕੇ ਤੋਂ ਫਿਰ ਕੋਈ ਬੀਜ ਦਾ ਹੀ ਆਕਾਰ ਰਹਿ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜਿਹੜੇ ਬ੍ਰਹਮ ਬੇਤੇ ਹੈ, ਜਿਨ੍ਹਾਂ ਦੇ ਅੰਦਰ ਸਰਦਾ ਰੂਪੀ ਬੀਜ ਬੀਜਿਆ ਜਾਂਦਾ ਹੈ, ਉਹਨਾਂ ਦੇ ਸਭ ਸੰਤੋਖ ਦੇ ਪੱਤਰੇ ਨਿਕਲੇ ਆਉਂਦੇ ਹਨਗੇ, ਅਤੇ ਫਿਰ ਉਹਨਾਂ ਦੇ ਅੰਦਰ ਦਇਆ ਧਰਮ ਆਦਿਕ ਫੁੱਲ ਲੱਗਣ ਲੱਗ ਜਾਂਦੇ ਹੈ, ਬ੍ਰਹਮ ਗਿਆਨ ਨੂੰ ਵੀ ਫਲ ਲੱਗ ਜਾਂਦਾ, ਬੀਜ ਹੀ ਨਹੀਂ ਬ੍ਰਹਮ ਕਾਰਨ ਸਾਰੇ ਚ ਪ੍ਰਗਟ ਹੋਏ ਹੁੰਦੇ, ਇੱਕੋ ਓਂਕਾਰ ਹੀ ਹੈ। ਇਹ ਅਨੇਕਾਂ ਭਾਂਤ ਹੋ ਕੇ ਅਨੇਕਾਂ ਰਚਨਾ ਨੂੰ ਭਾਂਤ ਪ੍ਰਕਾਸ਼ਨ ਵਾਲਾ ਇੱਕੋ ਹੀ ਚੇਤਨ ਇੱਕੋ ਰੂਪ ਹੋ ਕਰਕੇ ਫੈਲਿਆ ਹੋਇਆ ਹੈ।
ਪੌੜੀ ਏਕਮ ਏਕੰਕਾਰ ਪ੍ਰਭ,
ਏਕਮ ਦੁਆਰਾ ਸਿੱਖਿਆ ਦਿੰਦੇ ਹੈ ਗੁਰਸਿੱਖੋ, ਏਕਮ ਦੁਆਰਾ ਇੱਕੋ ਓਂਕਾਰ ਵਾਹਿਗੁਰੂ ਨੂੰ ਜਾਣਨਾ ਕਰੋ, ਪ੍ਰਭੂ ਸਮਰੱਥ ਨੂੰ
ਕਰੋ ਵੰਦਨਾ ਧਿਆਨ,
ਵੰਦਨਾ ਕਰੋ ਹੱਥ ਜੋੜ ਕੇ, ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਤੇ ਚਿੱਤ ਦੇ ਨਾਲ ਧਿਆਉਣਾ ਕਰੋ। ਹੱਥ ਜੋੜ ਕੇ ਮੱਥਾ ਟੇਕਣ ਦਾ ਨਾਮ ਵੰਦਨਾ ਹੈ। ਧਿਆਉਣਾ ਕਰੋ ਧਿਆਕਾਰ ਬਿਰਤੀ ਕਰਕੇ, ਚਿੱਤ ਦੇ ਵਿੱਚ ਧਿਆਤਾ ਤੇ ਧਿਆਨਪਣ ਦਾ ਅਹੰਕਾਰ ਛੱਡ ਕੇ ਧੇ ਰੂਪ ਦਾ ਹੀ ਆਕਾਰ ਬਣ ਕੇ ਧਿਆਉਣਾ ਕਰੋ।
ਗੁਣ ਗੋਬਿੰਦ
ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਇਹ ਕਬੀਰ ਜੀ ਨੇ ਧਿਆਨ ਦਾ ਲੱਛਣ ਕੀਤਾ ਹੈ।
ਗੁਣ ਗੋਬਿੰਦ ਗੋਪਾਲ ਪ੍ਰਭ,
ਉਸ ਪਰਮੇਸ਼ਵਰ ਦੇ ਗੁਣ ਜਿਹੜੇ ਹਨ, ਆਪ ਹੀ ਸਰਵ ਪਾਲਕ ਸਰਵ ਕਾਲਕ ਸਰਵ ਕੋਪਨਕਾਲ, ਉਸ ਦੇ ਗੁਣ ਪਤ ਪਾਵਨ ਭਗਤ ਵਿਛਲ ਦੀਨ ਦਿਆਲ, ਇਸ ਪ੍ਰਕਾਰ ਗੋਬਿੰਦ ਦੇ ਗੁਣਾਂ ਨੂੰ ਜਾਣਨਾ ਕਰੋ, ਗੁਣ ਗਿਆਨ ਨੂੰ ਪ੍ਰਾਪਤ ਕਰੋ। ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ ਚੇਤਨ ਸਾਖੀ, ਅਤੇ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪ੍ਰਭੂ ਸਮਰੱਥ ਹੈ।
ਸ਼ਰਨ ਪਰੋ ਹਰ
ਰਾਜਾ ਅਕਾਲ ਪੁਰਖ ਦੀ ਸ਼ਰਨ ਪੈਣਾ ਕਰੋ,
ਤਾਂ ਕਿ ਆਸ ਕਲਿਆਣ ਸੁਖ,
ਇਸ ਪਰਮੇਸ਼ਰ ਦੀ ਪਿਆਰੇ ਆਸ ਰੱਖਣੇ ਕਰਕੇ ਕਲਿਆਣ ਮੁਕਤ ਪ੍ਰਾਪਤ ਹੋਵੇਗੀ ਅਤੇ ਰੱਖਿਆ ਹੋਵੇਗੀ ਲੋਕ ਪ੍ਰਲੋਕ ਚ, ਸੁਖ ਦੀ ਪ੍ਰਾਪਤੀ ਹੋਗੀ ਆਤਮਾਨੰਦੀ,
ਜਾ ਤੇ ਸਭ ਕਛ ਹੋ,
ਇਸ ਬਾਰੇ ਵੱਲੋਂ ਸਭ ਕੁਝ ਹੋ ਸਕਦਾ ਹੈ, ਜੋ ਚਾਹੇ ਉਹ ਕਰ ਸਕਦਾ, ਇਸ ਪਰਮੇਸ਼ਰ ਦੇ ਕਰਕੇ ਸਭ ਫਲ ਪ੍ਰਾਪਤ ਹੁੰਦੇ ਹੈ, ਸਭ ਕੁਝ ਧਰਮ ਅਰਥ ਕਾਮ ਮੋਖ ਪਦਾਰਥ ਫਲ ਪ੍ਰਾਪਤ ਹੁੰਦੇ ਹੈ।
ਚਾਰ ਕੁੰਟ ਦਹ ਦਿਸ ਭ੍ਰਮੇ,
ਅਸੀਂ ਤਾਂ ਚੌਹਾਂ ਕੁੰਟਾਂ ਦੇ ਵਿੱਚ ਉੱਤਰ ਦੱਖਣ ਪੂਰਵ ਪਛਚਿਮ, ਇਹ ਚਾਰ ਉਪਦਿਸ਼ਾ ਹੈਗੀਆਂ, ਨੈਰਤ ਵਾਇਬ ਕੋਣਾ ਆਦਿਕ, ਧਰਤੀ ਤੇ ਅਸਮਾਨ ਸਾਰੇ ਵਿਚਰ ਕੇ ਵੇਖਿਆ ਹੈ।
ਇਸ ਬਿਨ ਅਵਰ ਨਾ
ਬਿਨ ਅਵਰ ਅਸਥਾਨ ਚ ਹੋਰ ਕੋਈ ਨਿਕਲਿਆ ਹੀ ਨਹੀਂ, ਇੱਕੋ ਇੱਕ ਪਰਮੇਸ਼ਰ ਦਾ ਰੂਪ ਹੈ। ਇਸ ਪ੍ਰਕਾਰ ਜਿਨ੍ਹਾਂ ਲੋਕਾਂ ਨੇ ਖੋਜ ਕੀਤੀ ਹੈ, ਚੌਹਾਂ ਖਾਣੀਆਂ ਚ ਭਰਨ ਦੇ ਆਏ ਹੈ, ਦਸੋ ਦਸਾਂ ਦੇ ਪਦਾਰਥਾਂ ਚ ਭਰਨ ਦੇ ਆਏ ਹੈ, ਪਰ ਤੁਸ ਵਾਹਿਗੁਰੂ ਤੋਂ ਬਗੈਰ ਅਵਰ ਅਸਥਾਨ ਚ ਹੋਰ ਕੋਈ ਨਹੀਂ ਹੈ, ਜਦੋਂ ਸਤਿਗੁਰਾਂ ਦੀ ਕਿਰਪਾ ਕਰਕੇ ਜਾਣਾਂਗੇ।
ਵੇਦ ਪੁਰਾਣ ਸਿਮਰਤ ਸੁਨੇ,
ਚਾਰੇ ਕੁੰਡ ਚਾਰੇ ਅੰਤਾ ਕਰਨ ਜੀ ਤੱਕ ਵੇਖਿਆ, ਦਸੇ ਇੰਦਰੀਆਂ ਦੀ ਤਰਫ ਵੇਖਿਆ ਹੈ, ਅਤੇ ਇਸ ਪ੍ਰਕਾਰ ਮਨ ਦੀ ਭਰਮਣਾ ਮਿਟਾ ਕੇ ਜਦੋਂ ਭਰਮਣਾ ਹੋਇਆ, ਇੱਕ ਚਿੱਤ ਹੋਇਆ, ਉਸ ਵਿੱਚ ਇਸ ਤੋਂ ਬਗੈਰ ਹਵਨ ਸਥਾਨ ਚ ਹੋਰ ਕੋਈ ਨਹੀਂ ਹੈ।
ਵੇਦ ਪੁਰਾਣ ਸਿਮਰਤ ਸੁਨੇ,
ਚਾਰੇ ਵੇਦ ਸ਼ਾਮ ਸਰਵਣ ਅਤੇ ਪ੍ਰਾਣ ਮਤਸ ਪ੍ਰਾਣ ਭਵਿੱਖ ਪ੍ਰਾਣ ਆਦਿਕ 27 ਸਿਮਰਤੀਆਂ, ਜਾਗ ਵਲਕ ਸਿਮਰਤੀ ਵਸਿਸ਼ਟ ਸਿਮਰਤੀਆਂ ਆਦਿਕ ਸਾਰੇ ਸੁਣ ਕੇ ਵੇਖੇ ਹੈ।
ਬਹੁਵਿਧ ਕਰੋ ਵਿਚਾਰ,
ਬਹੁਵਿਧੀਆਂ ਦੀ ਕਿਰਿਆ ਦਾ ਵਿਚਾਰ, ਜਿਵੇਂ ਸਿਮਰਤੀਆਂ ਨੇ ਲਿਖਿਆ ਵੀ ਦਾਤਨ ਸੱਜੇ ਜਵਾੜੇ ਨਾਲ ਪਾਲਣੀ ਚਾਹੀਦੀ ਹੈ, ਅਤੇ ਲਘੂ ਸ਼ੰਕਾ ਸੂਰਜ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਨਹੀਂ ਕਰਨੀ ਚਾਹੀਦੀ, ਇਹ ਸਿਮਰਤੀਆਂ ਵਿੱਚ ਕਰਮ ਕਾਂਡ ਦੀਆਂ ਵਿਚਾਰਾਂ ਹਨਗੀਆਂ। ਇਉਂ ਬਹੁਤ ਵਿਧੀ ਸਿਮਰਤੀਆਂ ਜਿਹੜੀਆਂ ਹੈ ਉਹਨਾਂ ਦੇ ਵਿੱਚ ਵਿਚਾਰ ਨਿਰਣਾ ਕਰਕੇ ਵੇਖ ਲੋ।
ਪਤ ਉਧਾਰਨ ਭੈ ਹਰਨ,
ਪਤਨਾਂ ਦੇ ਉਧਾਰ ਕਰਨ ਵਾਲਾ ਪਰਮੇਸ਼ਵਰ ਹੈ, ਅਤੇ ਜੰਮਣ ਮਰਨ ਦੇ ਭੈ ਨੂੰ ਹਰਨ ਮੇਟਣ ਵਾਲਾ ਹੈ।
ਸੁਖ ਸਾਗਰ ਨਿਰੰਕਾਰ
ਸਮੁੰਦਰ ਹੈ, ਨਿਰੰਕਾਰ ਮੈਕੀ ਆਕਾਰਾਂ ਤੋਂ ਰਹਿਤ ਹੈ।
ਦਾਤਾ ਭੁਗਤਾ ਦੇਨਹਾਰ,
ਸਾਰਿਆਂ ਨੂੰ ਦਾਤਾਂ ਦੇ ਦੇਣ ਵਾਲਾ ਦਾਤਾ ਹੈ, ਸਾਰਿਆਂ ਦੇ ਅੰਦਰ ਭਾਵਨਾ ਪੂਰੀ ਕਰਨ ਵਾਸਤੇ ਭੋਗ ਲਗਾਉਣ ਵਾਲਾ ਵੀ, ਭੁਗਤਾ ਵੀ ਆਪ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਲਾਹੌਰ ਤੋਂ ਆਉਂਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਭਰੋਵਾਲ ਦੇ ਕੋਲੇ ਜਦੋਂ ਆਏ, ਇਹਨਾਂ ਦੇ ਪਾਸ ਬੇਰੁੱਤਾ ਅੰਬ ਸੀ ਬੜਾ ਕੀਮਤੀ, ਹੱਥ ਦੀ ਗਰਮੈਸ਼ ਨਾਲ ਫੁੱਟ ਗਿਆ। ਫਿਰ ਮਹਾਰਾਜ ਦਾ ਧਿਆਨ ਕਰਕੇ ਕਿ ਮਹਾਰਾਜ ਤਾਂ ਆਪਦੇ ਪਾਸ ਪਹੁੰਚ ਨਹੀਂ ਸਕਦਾ, ਗੋਬਿੰਦਵਾਲ ਸਾਹਿਬ ਅਰਦਾਸ ਕਰਕੇ ਧਿਆਨ ਨਾਲ ਗੁਰੂ ਰਾਮਦਾਸ ਜੀ ਨੇ ਅਰਪਿਆ ਮਹਾਰਾਜ ਨੂੰ, ਤੇ ਆਪ ਚੂਪ ਲਿਆ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਬਿੰਦਵਾਲ ਸਾਹਿਬ ਜੀ ਬੈਠਿਆ ਨੇ, ਉਹ ਅੰਬ ਚੂਪਿਆ ਸਾਰੀ ਸੰਗਤ ਦੀਵਾਰ ਚ ਬੈਠਿਆ ਨੇ, ਫਿਰ ਉਸ ਨੂੰ ਚੂਪ ਕਰਕੇ ਭਾਈ ਬੱਲੂ ਨੂੰ ਕਿਹਾ, ਇਹ ਤਾਕੀ ਚ ਰੱਖ ਦੇ ਗਿੜਕ, ਜਦੋਂ ਕੋਈ ਲੋੜ ਪਈ ਅਸੀਂ ਮੰਗਾਂਗੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜਦੋਂ ਲਾਹੌਰ ਤੋਂ ਵਾਪਸ ਆਏ, ਮਹਾਰਾਜ ਕਹਿੰਦੇ ਏਡੇ ਸ਼ਹਿਰ ਚ ਗਏ ਸੀ, ਸਾਨੂੰ ਕੀ ਅਰਪਿਆ ਸੀ, ਕਹਿਣ ਲੱਗੇ ਮਹਾਰਾਜ ਮੈਂ ਕੀ ਅਰਪ ਸਕਦਾ ਹੈ। ਮਹਾਰਾਜ ਉਸ ਵੇਲੇ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਹਿਲਦੇ ਸਨ, ਪੁੱਛਿਆ ਸੀ ਕਿ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਸਾਹਿਬ ਬਾਜ਼ਾਰ ਚ ਖੜੇ ਸਰਦਾ ਨਾਲ ਸਾਡੇ ਸੋਹਣੇ ਰੇਸ਼ਮ ਦੇ ਵਸਤਰ ਪਹਿਨਾ ਰਹੇ ਹੈ, ਉਹ ਅਸੀਂ ਭਾਈ ਪਹਿਨਦੇ ਹਾਂ, ਕਦੇ ਗਲਾਵਾਂ ਉਡਾਉਂਦੇ ਸੀ, ਕਦੇ ਬੁੱਕਲ ਜਿਵੇਂ ਮਾਰੀ ਦੀ ਹੈ। ਸੰਗਤ ਨੂੰ ਇਸ ਪ੍ਰਕਾਰ ਹਿੰਦੀ ਤਰੀਕ ਲਿਖਿਆ ਹੈ, ਉਹ ਵਸਤਰਾਂ ਚਮਕਾਰਾ ਵੀ ਦੀਵਾਨ ਚ ਦਿਖਾਇਆ ਸੀ, ਜਿਹੋ ਜਿਹੇ ਰੰਗ ਦੇ ਵਸਤਰ ਮਹਾਰਾਜ ਪਹਿ ਰਹੇ ਸਨ। ਅਤੇ ਇਹ ਬੇਰਤਾਮ ਗੁਰਪ੍ਰਤਾਪ ਇਹ ਲਿਖਿਆ ਹੋਇਆ, ਉੱਥੇ ਰੰਗ ਦਿਖਾਉਣਾ ਨਹੀਂ ਲਿਖਿਆ ਗੁਰਪ੍ਰਤਾਪ ਵਿੱਚ, ਪਰ ਹਿੰਦੀ ਤਰੀਖ ਵਿੱਚ ਇਹ ਲਿਖਿਆ ਗੁਰੂ ਮਹਾਰਾਜ ਸਾਹਿਬ ਦਾ ਵਸਤਰਾਂ ਦਾ ਪੁਸ਼ਾਕੇ ਦਾ ਰੰਗ ਵੇਖਣਾ। ਉਸ ਵਕਤ ਸਾਧ ਸੰਗਤ ਜੀ ਅੰਬ ਜਿਹੜਾ ਸੀ ਮਹਾਰਾਜ ਚੂਬ ਕੇ ਤਾਕੀ ਚ ਰਖਾਇਆ ਸੀ, ਗੁਰੂ ਰਾਮਦਾਸ ਸਾਹਿਬ ਨੇ ਕਿਹਾ ਮਹਾਰਾਜ ਅਸੀਂ ਅੰਬ ਲੈ ਕੇ ਆਏ ਸੀ ਆਪਦੇ ਵਾਸਤੇ, ਉਹ ਮਹਾਰਾਜ ਜੀ ਭਰੋਵਾਲ ਕੋਲੇ ਆਉਂਦਿਆਂ ਗਰਮੀ ਦੇ ਨਾਲ ਫੁੱਟ ਗਿਆ, ਮੈਂ ਆਪਦਾ ਧਿਆਨ ਕਰਕੇ ਆਪ ਨੂੰ ਅਰਪਿਆ ਸੀ। ਸਤਿਗੁਰੂ ਜੀ ਨੂੰ ਉਸ ਵੇਲੇ ਤਾਕੀ ਚੋਂ ਗਿੜਕ ਦਿਖਾਈ, ਭਾਈ ਬੱਲੂ ਨੂੰ ਕਹਿ ਕੇ ਕਿਹਾ ਵੇਖੋ ਅਸੀਂ ਤੁਹਾਡਾ ਅਰਦਾਸ ਕੀਤੀ ਹੋਈ ਅੰਗੀਕਾਰ ਕੀਤੀ ਹੈ, ਕਿਉਂ ਮਹਾਰਾਜ ਭੋਗਣ ਵਾਲੇ ਵੀ ਜੋ ਕੋਈ ਸਿੱਖ ਪ੍ਰੇਮ ਨਾਲ ਅਰਪੇ ਉਹਨੂੰ ਆਪ ਹੀ ਹੈ ਮਹਾਰਾਜ ਸਾਹਿਬ, ਜੋ ਸਿੱਖ ਪ੍ਰੇਮ ਦੇ ਨਾਲ ਸ਼ਰਧਾ ਨਾਲ ਅਰਪਦੇ ਹੈ, ਮੀਰਾਂ ਬਾਜ਼ ਦੀ ਜਿਵੇਂ ਖਿਚੜੀ ਖਾਂਦੇ ਰਹੇ ਹੈ, ਜਿਸ ਪ੍ਰਕਾਰ ਬਿਰਲ ਦਾ ਲੂਣਾ ਸਾਗ ਖਾਧਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਭਾਈ ਲਾਲੋ ਜੀ ਦੇ ਕੋਹਲੇ ਦੇ ਪ੍ਰਸ਼ਾਦਿਆਂ ਚੋਂ ਮਹਾਰਾਜ ਦੁੱਧ ਕੱਢ ਕੇ ਵਿਖਾਇਆ ਸੀ, ਕਿਉਂ ਭੋਗਣ ਵਾਲਾ ਵੀ ਆਪ ਹੀ ਹੈ ਤੇ ਦੇਣ ਵਾਲਾ ਸੱਚੇ ਪਾਤਸ਼ਾਹ ਦਾਤਾ ਸਾਰਿਆਂ ਨੂੰ ਆਪ ਹੈ।
ਇਸ ਦਿਨ ਅਵਰ ਨਾ ਜਾਈ
ਤੋਂ ਬਗੈਰ ਅਵਰ ਹੋਰ ਕੋਈ ਜਗ੍ਹਾ ਨਹੀਂ ਹੈ, ਉਹ ਪਰਮੇਸ਼ਰ ਦੀ ਓਟ ਹੈ ਸਾਡੇ ਤਾਈਂ ਤਾਂ,
ਜੋ ਚਾਹ ਹੈ ਸੋਈ ਮਿਲੇ,
ਜੋ ਚਾਹੀਏ ਭਾਈ ਉਹ ਪਦਾਰਥ ਸਾਰੇ ਪ੍ਰਾਪਤ ਹੋ ਜਾਂਦੇ ਮਿਲ ਜਾਂਦੇ ਹਨ।
ਨਾਨਕ ਹਰ ਗੁਣ ਗਾਏ,
ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੀਏ,
ਗੋਬਿੰਦ ਜਸ ਗਾਈਏ ਹਰ ਨੀਤ,
ਭਾਈ ਗੋਬਿੰਦ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਉਹਦਾ ਜਸ ਕੀਰਤਨ ਹਰੀ ਦਾ ਨਿਤਾ ਪ੍ਰਤੀ ਗਾਉਣਾ ਕਰੀਏ,
ਮਿਲ ਭਜੀਏ ਸਾਧ ਸੰਗ ਮੇਰੇ
ਮੀਰ, ਸੱਜਣ ਜਨੋਂ ਸਾਧ ਸੰਗ ਦੇ ਚ ਮਿਲ ਕਰਕੇ ਉਸ ਪਰਮੇਸ਼ਰ ਦਾ ਭਜਨ ਕਰੀਏ।
ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ,
ਰਹਾਉ ਕਹਿ ਕੇ ਮਹਾਰਾਜ ਇਸ ਪੌੜੀ ਦੇ ਆਦ ਵਿਚ ਸਮਾਪਤੀ ਚ ਹੁਣ ਅੱਗੇ ਆਰੰਭ ਕਰਦੇ ਦੂਜ ਦਾ ਸਲੋਕ ਕਹਿੰਦੇ ਹਨ ਜੀ,
ਕਰੋ ਵੰਦਨਾ ਅਨਕ ਵਾਰ,
ਕਰੋ ਬੇਨਤ ਵੰਦਨਾ ਨਮਸਕਾਰ ਕਰੋ ਮਹਾਰਾਜ ਨੂੰ ਅਨੇਕਾਂ ਵਾਰੀ ਸਿਰ ਝੁਕਾ ਝੁਕਾ ਕੇ,
ਸਰਨ ਪਰੋ ਹਰ ਰਾਜ
ਅਕਾਲ ਪੁਰਖ ਦੀ ਸ਼ਰਨ ਪਵੋ,
ਭਰਮ ਕੱਟੀਏ ਨਾਨਕ ਸਾਧ ਸੰਗ,
ਕਹਿੰਦੇ ਸਾਧ ਸੰਗ ਚ ਮਿਲ ਕਰਕੇ ਭਰਮ ਕੱਟਿਆ ਜਾਏਗਾ ਤੁਹਾਡਾ,
ਦੁਤੀਆ ਭਾਵ ਮਿਟਾਓ,
ਮੇਟ ਦਿਓ ਸੰਗਤ ਨੂੰ, ਪਰਮੇਸ਼ਰ ਦਾ ਗੁਰੂ ਦਾ ਰੂਪ ਜਾਣੋ, ਦੁਆਬ ਭਾਵ ਵੀ ਮਿਟਾ ਦਿਓ ਤੇ ਭਰਮ ਵੀ ਸਾਧ ਸੰਗ ਜੀ ਮਿਲ ਕੇ ਕੱਟੀ ਜਾ ਹੈ, ਭਰਮ ਕੱਟੀਏ ਨਾਨਕ ਸਾਧ ਸੰਗ, ਕਥਾ ਬ੍ਰਹਮ ਗਿਆਨ ਆਉਂਦਾ ਇਸ ਤਰ੍ਹਾਂ ਕਰਿਆਨ ਵਿੱਚ,
ਪੌੜੀ ਦੁਤੀਆ ਦੁਰਮਤ ਦੂਰ ਕਰ,
ਦੂਈ ਦੁਆਰਾ ਕਹਿੰਦੇ ਜਿਹੜੀ ਦੁਰਮਤ ਨਾ ਤੁਹਾਡੇ ਅੰਦਰ ਇਹ ਜੀਵ ਖੋਟੀ ਮਤ, ਪਰਾਏ ਘਰਾਂ ਨੂੰ ਤੱਕਣਾ, ਸ਼ਰਾਬ ਪੀਣੀ, ਭੈੜੇ ਕੰਮ ਕਰਨੇ, ਚੋਰੀ ਜਾਰੀ ਕਰਨੀ, ਇਹ ਖੋਟੀ ਮਤ ਹੈ, ਦੁਰਮਤ ਮਰ ਜੋ ਪੀਰ ਤੇ ਵਿਖਲੀ ਪਦ ਕਮਲੀ, ਦੁਰਮਤੀਏ ਜਿਹੜੇ ਸ਼ਰਾਬਾਂ ਪੀਂਦੇ ਉਹਨਾਂ ਦੀ ਬੇਸਵਾ ਦੇ ਪਤੀਆਂ ਵਰਗੀ ਮਤ ਹੈ, ਕੰਜਰਾਂ ਵਰਗੀ, ਤੇ ਕਮਲੀ ਉਹਨਾਂ ਦੀ ਬੁੱਧੀ ਹੈ, ਵਿਸ਼ਾ ਦੀ ਲਿਬੜੀ ਹੋਈ ਉਹਨਾਂ ਦੀ ਬੁੱਧ ਹੈ, ਰਾਮ ਰਸਾਇਣ ਜੋਰਤ ਨਾਨਕ ਸੱਚ ਅਮਲੀ, ਇਸ ਕਰਕੇ ਹਜ਼ੂਰ ਕਹਿੰਦੇ ਹੈ ਖੋਟੀ ਮਤ ਨੂੰ ਦੂਜ ਦੁਆਰਾ ਕਹਿੰਦੇ ਦੂਰ ਕਰਦੇ,
ਗੁਰ ਸੇਵਾ ਕਰਨੀ
ਅਤੇ ਸਤਿਗੁਰਾਂ ਦੀ ਟਹਿਲ ਕਰਿਆ ਕਰ, ਹੇ ਭਾਈ ਨਿਤਾ ਵਰਤੀ,
ਰਾਮ ਰਤਨ ਮਨ ਤਨ ਬਸੈ,
ਵਿੱਚ ਵੀ ਤਨ ਵਿੱਚ ਹੀ ਰਾਮ ਰੂਪੀ ਰਤਨਾ ਮੋਲਕ ਹੈ, ਗੁਰੂ ਸਾਹਿਬ ਦੇ ਖਜ਼ਾਨੇ ਵਿੱਚ ਹਿਰਦੇ ਚ ਉਹ ਕੱਢ ਕੇ ਗੁਰ ਰਤਨ ਕੱਢ ਕੇ ਪ੍ਰਕਾਸ਼ ਕਰ ਦੇਣਗੇ ਤੇਰੇ ਹਿਰਦੇ ਚ, ਤੇਰੇ ਮਨ ਤਨ ਦੇ ਅੰਦਰ ਬਸ ਜਾਏਗਾ,
ਤਾਜ ਕਾਮ ਕ੍ਰੋਧ ਲੋਭ ਮੀਤ,
ਇਹ ਮੇਰਾ ਕਾਮ ਦੇ ਫੁਰਨੇ ਵਿਕਾਰਾਂ ਦੇ ਫੁਰਨੇ ਛੱਡ ਦੇ, ਕ੍ਰੋਧ ਕਰਨਾ ਛੱਡ ਦੇ, ਲੋਭ ਛੱਡ ਦੇ, ਇਹਨਾਂ ਨੂੰ ਛੱਡ, ਇਹਨਾਂ ਨੂੰ ਮਿੱਤਰ ਬਣਾਈ ਬੈਠਾ,
ਮਰਨ ਮਿਟੈ ਜੀਵਨ ਮਿਲੈ,
ਮੌਤ ਜਿਹੜੀ ਤੇਰੇ ਸਿਰ ਤੇ ਖੜੀ ਹੈ ਮਿਰਤ ਸਿਰ ਉੱਪਰੇ, ਇਹ ਮਰਨਾ ਤੇਰਾ ਮਿਟ ਜਾਏਗਾ, ਤੈਨੂੰ ਚੇਤਨ ਜੀਵਨ ਮਿਲ ਜਾਏਗਾ ਜਿਹੜਾ ਕਦੇ ਨਾ ਮਰੇ,
ਬਿਨ ਸਹ ਸਗਲ ਕਲੇਸ਼,
ਤੇਰੇ ਕਲੇਸ਼ ਹੈ ਜੰਮਣ ਮਰਨ ਦੇ ਉਹ ਸਾਰੇ ਨਾਸ ਹੋ ਜਾਣਗੇ,
ਆਪ ਤਜੋ ਗੋਬਿੰਦ ਭਜੋ,
ਆਪਾ ਭਾਈ ਛੱਡ ਦਿਓ ਹਿਰਦੇ ਦੇ ਅੰਦਰੋਂ ਹੰਕਾਰ ਜਿਹੜਾ ਹੋ ਰਿਹਾ ਹੈ, ਗੋਬਿੰਦ ਪ੍ਰਵੇਸ਼ ਜੀ ਮਿਟਦਾ ਨੀ। ਮਹਾਰਾਜ ਕਹਿੰਦੇ ਗੋਬਿੰਦ ਦਾ ਭਜਨ ਕਰੋ ਫੇਰ ਮਿਟੇਗਾ।
ਭਾਵ ਭਗਤ ਪਰਵੇਸ਼,
ਜਦੋਂ ਪ੍ਰੇਮਾ ਭਗਤੀ ਤੁਸੀਂ ਪ੍ਰਵੇਸ਼ ਹੋ ਜਾਓਗੇ ਉਸ ਵੇਲੇ ਆਪਾ ਭਾਵ ਹੰਕਾਰ ਮਿਟ ਜਾਏਗਾ। ਗੋਬਿੰਦ ਦਾ ਭਜਨ ਕਰੋ ਪ੍ਰੇਮਾ ਭਗਤੀ ਚ ਪ੍ਰਵੇਸ਼ ਹੋਵੋ।
ਲਾਭ ਮਿਲੇ ਟੋਟਾ ਹੀਰੇ,
ਕੇਵਲ ਮੋਖ ਰੂਪੀ ਲਾਭ ਮਿਲੇਗਾ। ਟੋਟਾ ਜੰਮਣ ਮੰਦੇ ਦੇਣ ਵਾਲਾ ਵਿਕਾਰਾਂ ਦਾ ਸਭ ਨਾਸ ਹੋ ਜਾਏਗਾ।
ਹਰ ਦਰਗਹਿ ਪਤਵੰਤ,
ਹਰੀ ਦੀ ਦਰਗਾਹ ਚ ਤੁਸੀਂ ਇੱਜ਼ਤ ਵਾਲੇ ਹੋਵੋਗੇ ਦਰਗਾਹ ਚ ਪ੍ਰਲੋਕ ਚ।
ਰਾਮ ਨਾਮ ਧਨ ਸੰਚਵੈ,
ਪਰਮੇਸ਼ਰ ਦਾ ਨਾਮ ਧਨ ਸੰਚਵੈ ਇਕੱਤਰ ਕਰੋਗੇ, ਸਵਾਸ ਸਵਾਸ ਜਪੋਗੇ,
ਸਾਚ ਸਾਹ ਭਗਵੰਤ,
ਤੁਸੀਂ ਭਾਈ ਸੱਚੇ ਸ਼ਾਹੂਕਾਰ ਬਣ ਜਾਓਗੇ, ਭਗਵੰਤ ਭਾਗਾਂ ਵਾਲੇ ਬਣ ਜਾਓਗੇ, ਭਗਵੰਤ ਪਰਮੇਸ਼ਰ ਦੇ ਸਰੂਪ ਹੀ ਬਣ ਜਾਓਗੇ।
ਉਠਤ ਬੈਠਤ ਹਰ ਭਜੋ,
ਉੱਠਣ ਲੱਗੇ ਵੀ ਮਹਾਰਾਜ ਦਾ ਭਜਨ ਕਰਿਆ ਕਰੋ, ਬੈਠਣ ਲੱਗੇ ਵੀ ਮਹਾਰਾਜ ਦਾ ਸਿਮਰਨ ਕਰਿਆ ਕਰੋ, ਉੱਠਦੇ ਦੁਨੀਆਂ ਤੋਂ ਪ੍ਰਾਮ ਹੋਂਦੇ ਹੋਏ ਬੈਠਦੇ ਸਮਾਧੀ ਵਿੱਚ ਹਰੀ ਦਾ ਭਜਨ ਹੀ ਕਰੋ ਹੋਰ ਸੰਕਲਪ ਛੱਡ ਕੇ।
ਸਾਧੂ ਸੰਗ ਪਰੀ,
ਜਿਹਨਾਂ ਦਾ ਮਨ ਪਰਮੇਸ਼ਰ ਦੇ ਭਜਨ ਜੁੜਿਆ ਉਹਨਾਂ ਦਾ ਨਾਮ ਸਾਧੂ ਹੈ, ਉਹਨਾਂ ਦੀ ਸੰਗਤ ਚ ਪ੍ਰੀਤੀ ਕਰਿਆ ਕਰੋ, ਸੰਗ ਦੋਸ਼ ਤੁਹਾਡਾ ਮਿਟ ਜਾਏਗਾ।
ਨਾਨਕ ਦੁਰਮਤ ਛੁੱਟ ਗਈ,
ਖੋਟੀ ਮਤ ਜਿਹਨਾਂ ਦੀ ਛੁੱਟ ਗਈ ਹੈ।
ਪਾਰ ਬ੍ਰਹਮ ਬਸੇ ਚੀਤ,
ਉਹਨਾਂ ਦੇ ਭਾਈ ਪਾਰ ਬ੍ਰਹਮ ਪਰਮੇਸ਼ਰ ਬਸ ਗਿਆ ਹੈ।